ਦੂਸਰਾ ਵੱਡਾ ਕਾਰਨ ਜਿਸ ਕਰਕੇ ਇਹ ਬਾਣੀ ਵੱਖਰੀ ਜਾਪਦੀ ਹੈ ਦੂਸਰੀਆਂ ਬਾਣੀਆਂ ਨਾਲੋਂ, ਇਹ ਹੈ ਕਿ ਇਸ ਵਿੱਚ ਸੰਸਕ੍ਰਿਤ, ਅਰਬੀ, ਫਾਰਸੀ ਲਫ਼ਜ਼ਾਂ ਦੀ ਖੁੱਲੀ ਵਰਤੋਂ ਹੈ। ਦਸਮ ਪਾਤਸ਼ਾਹ ਦੇ ਸਮੇਂ ਸਾਡੇ ਦੇਸ਼ ਵਿੱਚ ਅਰਬੀ ਫਾਰਸੀ ਕਾਫੀ ਸਮਝ ਲਈ ਜਾਂਦੀ ਸੀ। ਉੱਚ ਕੋਟੀ ਦੇ ਕਵੀ ਅਤੇ ਵਿਦਵਾਨ ਲਿਖਾਰੀ ਇਹ ਦੋ ਜ਼ਬਾਨਾਂ ਆਮ ਵਰਤਦੇ ਸਨ। ਸਤਿਗੁਰਾਂ ਨੂੰ ਵੀ ਚੰਗੀ ਮੁਹਾਰਤ ਸੀ ਇਹਨਾਂ ਦੋਨਾਂ ਬਾਣੀਆਂ ਦੀ। ਜਾਪ ਸਾਹਿਬ ਵਿੱਚ 10 ਕਿਸਮਾਂ ਦੇ ਛੰਦ ਵਰਤੇ ਗਏ ਹਨ। ਛਪੈ ਛੰਦ, ਭੁਜੰਗ ਪ੍ਰਿਆਤ, ਚਾਚਰੀ, ਚਰਪਟ, ਰੁਆਲ, ਮਧੁਭਾਰ, ਭਗਵਤੀ, ਰਸਾਵਲ, ਹਰਬੋਲ ਮਨਾ, ਇਕ ਅੱਛਰੀ। ਛੰਦ ਕਵਿਤਾ ਦੀ ਚਾਲ ਜਾਂ ਕਿਸਮ ਨੂੰ ਆਖਦੇ ਹਨ। ਤੋ ਆਓ ਗੁਰੂ ਪਿਆਰਿਓ, ਜਾਪ ਸਾਹਿਬ ਦੀ ਬਾਣੀ ਦਾ ਆਨੰਦ ਮਾਣੀਏ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ ਜਾਪ ਸਾਹਿਬ ਦੀ ਬਾਣੀ ਦਾ, ਅਤੇ ਇਹ ਉਹੀ ਮੰਗਲਾਚਰਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਇੱਕ ਓਂਕਾਰ, ਉਹ ਕਰਤਾ ਪੁਰਖ ਇੱਕ ਹੈ ਤੇ ਉਸ ਇੱਕ ਵਿੱਚ ਹੀ ਓਂਕਾਰ ਦੇ ਅਰਥ ਹਨ। ਆਕਾਰ, ਔਕਾਰ, ਮਕਾਰ, ਇਹ ਤਿੰਨ ਅੱਖਰਾਂ ਤੋਂ ਬਣਿਆ ਹੈ ਓਅੰਕਾਰ। ਆਕਾਰ, ਸ੍ਰਿਸ਼ਟੀ ਨੂੰ ਪੈਦਾ ਕਰਨਾ। ਔਕਾਰ, ਸ੍ਰਿਸ਼ਟੀ ਨੂੰ ਪਾਲਣਾ। ਮਕਾਰ, ਸ੍ਰਿਸ਼ਟੀ ਨੂੰ ਮਿਟਾ ਕੇ ਆਪਣੇ ਵਿੱਚ ਸਮੋ ਲੈਣਾ, ਆਪਣੇ ਅੰਦਰ ਮਿਲਾ ਲੈਣਾ। ਇਹ ਤਿੰਨੋਂ ਸਮਰਥਾਵਾਂ ਉਸ ਇੱਕ ਵਿੱਚ ਹਨ। ਭਾਵ, ਬ੍ਰਹਮਾ, ਵਿਸ਼ਨੂੰ, ਮਹੇਸ਼ ਅਲੱਗ ਅਲੱਗ ਨਹੀਂ ਹਨ। ਐਸਾ ਨਹੀਂ ਕਿ ਪੈਦਾਇਸ਼ ਕਿਸੇ ਇੱਕ ਤੋਂ ਹੈ, ਪ੍ਰਿਤਪਾਲਣਾ ਕਿਸੇ ਦੂਸਰੇ ਤੋਂ, ਅਤੇ ਫਿਰ ਵਿਨਾਸ਼ ਕਿਸੇ ਤੀਸਰੇ ਤੋਂ। ਇਹ ਤਿੰਨੋਂ ਕਿਰਿਆਵਾਂ ਇੱਕ ਤੋਂ ਹੋ ਰਹੀਆਂ ਹਨ, ਅਤੇ ਉਹੀ ਇੱਕ ਪਰਮਾਤਮਾ ਹੈ। ਸਾਡੇ ਹਿੰਦੂ ਸਮਾਜ ਵਿੱਚ ਇਹ ਕਲਪਿਤ ਮਾਨਿਅਤਾ, ਇਹ ਮਿਥ ਤੁਰਿਆ ਆ ਰਿਹਾ ਸੀ ਜੁਗਾਂ ਜੁਗਾਂਤਰਾਂ ਤੋਂ ਕਿ ਪੈਦਾ ਕਰਨ ਵਾਲਾ ਦੇਵਤਾ ਬ੍ਰਹਮਾ ਹੈ, ਪ੍ਰਿਤਪਾਲਣਾ ਅਤੇ ਸੰਭਾਲ ਕਰਨ ਵਾਲਾ ਦੇਵਤਾ ਵਿਸ਼ਨੂੰ ਹੈ, ਅਤੇ ਵਿਨਾਸ਼ ਕਰਨ ਵਾਲਾ, ਮੇਟ ਦੇਣ ਵਾਲਾ ਦੇਵਤਾ ਸ਼ਿਵ ਜੀ ਹੈ। ਗੁਰੂ ਦੀ ਬਾਣੀ ਨੇ ਇਸ ਖਿਆਲ ਨਾਲ ਸਹਿਮਤੀ ਨਹੀਂ ਪ੍ਰਗਟਾਈ। ਜ਼ਰਾ ਖਿਆਲ ਕਰਨਾ, ਜੋ ਵੀ ਜਿਸ ਕਾਸੇ ਦਾ ਬਣਾਉਣ ਵਾਲਾ ਹੈ ਉਹ ਉਸ ਕਾਸੇ ਦਾ ਬ੍ਰਹਮਾ ਹੋ ਜਾਂਦਾ ਹੈ। ਜਿਸ ਇੰਜੀਨੀਅਰ ਨੇ ਇਹ ਮਾਈਕ੍ਰੋਫੋਨ ਬਣਾਇਆ ਉਹ ਇਸ ਦਾ ਬ੍ਰਹਮਾ ਹੋ ਗਿਆ। ਜਿਸ ਇੰਜੀਨੀਅਰ ਨੇ ਇਹ ਟੇਪ ਰਿਕਾਰਡਰ ਬਣਾਇਆ ਉਹ ਇਸ ਦਾ ਬ੍ਰਹਮਾ ਹੋ ਗਿਆ। ਜਿਸ ਰਾਜ ਮਿਸਤਰੀ ਨੇ ਇਹ ਬਿਲਡਿੰਗ ਖੜੀ ਕਰ ਦਿੱਤੀ ਉਹ ਇਸ ਬਿਲਡਿੰਗ ਦਾ ਬ੍ਰਹਮਾ। ਜਿਸ ਨੇ ਕੋਈ ਪੁਲ ਬਣਾ ਦਿੱਤਾ ਉਹ ਉਸ ਪੁਲ ਦਾ ਬ੍ਰਹਮਾ ਹੋ ਗਿਆ। ਕਿਸੇ ਜੁਲਾਹੇ ਨੇ ਕੱਪੜਾ ਬੁਣਿਆ ਉਹ ਉਸ ਬੁਣੇ ਹੋਏ ਕੱਪੜੇ ਦਾ ਬ੍ਰਹਮਾ ਹੋਇਆ, ਬਣਾਉਣ ਵਾਲਾ ਬ੍ਰਹਮਾ ਹੋਇਆ। ਤੋ ਸਤਿਗੁਰੂ ਇੱਕ ਥਾਂ ਫਰਮਾਉਂਦੇ ਹਨ, ਇਹ ਕੋਈ ਇੱਕ ਬ੍ਰਹਮਾ ਥੋੜੀ ਹੋਇਆ, ਇਹ ਤਾਂ ਕੋਟ ਬ੍ਰਹਮੇ ਜਗ ਸਾਜਨ ਲਾਏ, ਕਰੋੜਾਂ ਹੀ ਬ੍ਰਹਮੇ ਕਰਤੇ ਪੁਰਖ ਨੇ ਆਪਣੇ ਹੁਕਮ ਹੇਠ ਜਗਤ ਦੀ ਸਿਰਜਣਾ ਵਾਸਤੇ ਲਾ ਦਿੱਤੇ। ਕੋਟ ਬ੍ਰਹਮੇ ਜਗ ਸਾਜਨ ਲਾਏ, ਦਸਮ ਪਾਤਸ਼ਾਹ ਜੀ ਦੇ ਇਹ ਬੋਲ ਜ਼ਰਾ ਗਹਿਰਾਈ ਨਾਲ ਵਿਚਾਰੋਗੇ ਤਾਂ ਦਿਸ ਪਵੇਗਾ ਜਿਸ ਦਾ ਕ੍ਰੀਏਟਰ ਬਣਾਉਣ ਵਾਲਾ ਦਿਸਦਾ ਹੈ ਉਹ ਉਸਦਾ ਬ੍ਰਹਮਾ ਹੋ ਗਿਆ। ਤੋ ਇਸ ਸੰਸਾਰ ਵਿੱਚ ਇਸ ਪ੍ਰਕਾਰ ਇੱਕ ਬ੍ਰਹਮਾ ਥੋੜੀ ਹੋਇਆ, ਕੁਛ ਪੈਦਾ ਕਰਨ ਦੀ ਤਾਕਤ, ਸਿਰਜਣਾਤਮਕ ਬਲ ਪਰਮਾਤਮਾ ਦਾ ਸਾਰਿਆਂ ਵਿੱਚ ਹੀ ਵੰਡਿਆ ਹੋਇਆ ਹੈ। ਇਸ ਢੰਗ ਨਾਲ ਜੇਕਰ ਵਿਚਾਰਿਆ ਜਾਏ ਤਾਂ ਪਾਣੀ ਵਿੱਚ ਵੀ ਦੋ ਗੁਣ ਆ ਜਾਂਦੇ ਹਨ, ਪਾਲਣਾ ਕਰਨ ਦਾ ਵੀ ਅਤੇ ਸੰਘਾਰ ਕਰਨ ਦਾ ਵੀ। ਪਾਣੀ ਤੋਂ ਬਿਨਾਂ ਖੇਤੀ ਪੈਦਾ ਨਹੀਂ ਹੋ ਸਕਦੀ। ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਇਹੋ ਪਾਣੀ ਹੜ ਦੇ ਰੂਪ ਵਿੱਚ ਆ ਜਾਏ ਸਾਰੀ ਖੇਤੀ ਤਬਾਹ ਕਰ ਦੇਵੇਗਾ। ਵੇਖੋ, ਇਹ ਦੋ ਗੁਣ ਇੱਕੋ ਤੱਤ ਵਿੱਚ ਆ ਗਏ। ਅਗਨੀ ਨੂੰ ਵੇਖੋ, ਇਸ ਵਿਚ ਵੀ ਇਕ ਸਾਥ ਦੋ ਗੁਣ ਮੌਜੂਦ ਹਨ। ਉਹ ਕਿਸੇ ਚੀਜ਼ ਨੂੰ ਭਸਮ ਕਰ ਸਕਦੀ ਹੈ, ਸਾੜ ਕੇ ਸਵਾਹ ਕਰ ਸਕਦੀ ਹੈ ਅਤੇ ਕਿਸੇ ਚੀਜ਼ ਨੂੰ ਪਕਾ ਵੀ ਸਕਦੀ ਹੈ, ਪਾਲ ਸਕਦੀ ਹੈ। ਹੁਣ ਅੱਗ ਵਿਚ ਰੋਟੀ ਪੱਕਦੀ ਹੈ ਨਾ, ਸੇਕ ਕਰਕੇ ਫਸਲ ਵਿਚ ਦਾਣੇ ਪੱਕਦੇ ਹਨ ਨਾ। ਭਾਵੇਂ ਇਹ ਸੇਕ ਸੂਰਜ ਤੋਂ ਹੈ, ਹੈ ਤਾਂ ਸੇਕ। ਜੇ ਸੇਕ ਜ਼ਿਆਦਾ ਹੋ ਜਾਏ ਸਾੜ ਕੇ ਸਵਾਹ ਕਰ ਦੇਵੇਗਾ। ਤੋ ਇਹ ਦੁਨੀਆਂ ਦੇ ਲੋਗੋ, ਕੀ ਹੋਇਆ ਜੇਕਰ ਤੁਸੀਂ ਮੰਨੀ ਬੈਠੇ ਹੋ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਇੱਕ ਇੱਕ ਸਮਰੱਥਾ ਸੰਭਾਲੀ ਬੈਠੇ ਹਨ। ਤੋ ਦੇਖੋ ਭਾਈ, ਪਾਣੀ ਵਿਚ ਦੋ ਸਮਰੱਥਾਵਾਂ ਹਨ, ਅਗਨੀ ਵਿਚ ਵੀ ਦੋ ਟਿੱਕੀਆਂ ਹਨ ਸਮਰੱਥਾਵਾਂ। ਪਰ ਭਾਈ, ਜ਼ਰਾ ਗਹਿਰਾ ਵਿਚਾਰੋਗੇ ਤਾਂ ਪਾਓਗੇ ਕਿ ਇਹ ਸਾਰੀ ਸਮਰੱਥਾ, ਇਹ ਸਾਰਾ ਬਲ, ਇਹ ਸਾਰੀ ਤਾਕਤ ਉਸੇ ਇੱਕ ਵੱਡ ਸਮਰੱਥ ਮਾਲਕ ਦੀ ਹੈ। ਪੈਦਾਇਸ਼, ਪ੍ਰਤਪਾਲਨਾ, ਵਿਨਾਸ਼ ਉਸ ਇੱਕੋ ਪਰਮਾਤਮਾ ਤੋਂ ਹੈ ਅਤੇ ਇਹਨਾਂ ਕਾਰਜਾਂ ਲਈ ਉਹਨੂੰ ਕੋਈ ਦੂਸਰੇ ਤੀਸਰੇ ਦੀ ਲੋੜ ਨਹੀਂ। ਇਹ ਦੁਨੀਆਂ ਦੇ ਭੋਲੇ ਲੋਕੋ, ਬ੍ਰਹਮਾ ਵਿਸ਼ਨੂੰ ਮਹੇਸ਼ ਤਾਂ ਦਰਅਸਲ ਇੱਕ ਪਰਮਾਤਮਾ ਦੀਆਂ ਤਿੰਨ ਵੱਖੋ ਵੱਖਰੀਆਂ ਸ਼ਕਤੀਆਂ ਦੇ ਨਾਮ ਹਨ ਜੋ ਸਾਨੂੰ ਨਜ਼ਰੀ ਆ ਰਹੀਆਂ ਹਨ। ਗੁਰਪ੍ਰਸਾਦ ਉਸ ਇੱਕ ਸਮਰੱਥ ਅਕਾਲ ਪੁਰਖ ਨੂੰ ਪਾ ਸਕੀਦਾ ਹੈ ਗੁਰੂ ਦੀ ਕਿਰਪਾ ਦੁਆਰਾ। ਗੁਰੂ ਦੁਆਰ ਹੈ ਪਰਮਾਤਮਾ ਦਾ, ਪਰਮਾਤਮਾ ਤੱਕ ਪਹੁੰਚਣ ਲਈ ਗੁਰੂ ਦਰਵਾਜ਼ਾ ਹੈ। ਇਸ ਦਰਵਾਜ਼ੇ ਤੋਂ ਗੁਜ਼ਰੇ ਬਗੈਰ ਤੁਸੀਂ ਪ੍ਰਭੂ ਨੂੰ ਪਾ ਨਾ ਸਕੋਗੇ। ਗੁਰੂ ਇੱਕ ਪ੍ਰੀ ਕੰਡੀਸ਼ਨ ਹੈ ਪਰਮਾਤਮਾ ਦੇ ਮਿਲਾਪ ਲਈ। ਗੁਰੂ ਦੇ ਆਸਰੇ ਤੋਂ ਬਗੈਰ ਪਰਮਾਤਮਾ ਨੂੰ ਅਨੁਭਵ ਕਰਨਾ ਅਸੰਭਵ ਹੈ। ਗੁਰੂ ਪਾ ਚੁੱਕਿਆ ਹੈ ਪਰਮਾਤਮਾ ਨੂੰ। ਗੁਰੂ ਦਾ ਉਪਦੇਸ਼ ਅਤੇ ਆਸ਼ੀਰਵਾਦ ਤੁਹਾਨੂੰ ਵੀ ਪਹੁੰਚਾ ਦੇਵੇਗਾ ਮਾਲਕ ਦੇ ਦਰ ਤੱਕ। ਗੁਰੂ ਖਿੜਕੀ ਹੈ ਜਿਸ ਰਾਹੀਂ ਉਸ ਮਹਾ ਸੂਰਜ ਦੀ ਕਿਰਨ ਤੁਹਾਡੇ ਅੰਦਰ ਪ੍ਰਵੇਸ਼ ਕਰੇਗੀ ਅਤੇ ਤੁਹਾਨੂੰ ਅੰਦਰੋਂ ਰੋਸ਼ਨ ਕਰ ਦੇਵੇਗੀ, ਜਗਾ ਦੇਵੇਗੀ, ਤੁਹਾਡੀ ਜਨਮਾਂ ਜਨਮਾਂਤਰਾਂ ਦੀ ਨਿੰਦਰਾ ਨੂੰ ਤੋੜ ਦੇਵੇਗੀ। ਤੋ ਆਖਿਆ ਹੈ ਗੁਰਪ੍ਰਸਾਦ। ਪ੍ਰਸਾਦ ਦੱਦਾ ਮੁਕਤਾ ਹੋਵੇ ਤਾਂ ਅਰਥ ਹੁੰਦਾ ਹੈ ਕਿਰਪਾ। ਪ੍ਰਸਾਦ ਦੱਦੇ ਨੂੰ ਸਿਆਰੀ ਜਿਵੇਂ ਇੱਥੇ ਹੈ ਤੋ ਅਰਥ ਹੈ ਕਿਰਪਾ ਦੁਆਰਾ। ਗੁਰਪ੍ਰਸਾਦ ਪਾਈਦਾ ਹੈ ਉਸ ਸਮਰੱਥ ਅਕਾਲ ਪੁਰਖ ਨੂੰ ਗੁਰੂ ਦੀ ਕਿਰਪਾ ਦੁਆਰਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਦਸਮ ਪਾਤਸ਼ਾਹ ਦਾ ਆਪਣੀ ਤਰਫੋਂ ਮੰਗਲਾ ਚਰਨ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦਸਮ ਪਾਤਸ਼ਾਹ ਦਾ ਨਾਰਾ ਹੈ। ਸ੍ਰੀ ਸਭ ਤੋਂ ਵੱਡਾ ਸ੍ਰੇਸ਼ਟ, ਉਹ ਜੋ ਸਭ ਤੋਂ ਵੱਡਾ ਵਾਹਿਗੁਰੂ, ਉਹ ਜੋ ਸਭ ਤੋਂ ਵੱਡਾ ਸਾਰਿਆਂ ਦਾ ਮਾਲਕ, ਉਸ ਤੋਂ ਮਿਲੀ ਹੋਈ ਫਤਿਹ, ਉਸ ਮਾਲਕ ਪ੍ਰਭੂ ਤੋਂ ਮਿਲੀ ਹੋਈ ਜਿੱਤ।